सियाने तुम सर्व कला का ज्ञाता माधो हम ऐसे तू ऐसा हम पापी तुम पाप खंडन नी को ठाकर देशा हम मेले उज्जल कर देवो हम मेले उज्जल कर देवो सब साजे साज निवाजे जियो पिंड दे प्राणा निर्गुण यारे गुण नहीं कोई तुम दान देओ मेहरबाना तुम करो भला हम भलो न जाने तुम सदा सदा दयाला तुम सुखदाई पुरख विधाते तुम राखो अपने बाला तुम निधान अटल सुल्तान जी जंत सब जाचे कौ नानक है हवाला रख संतन के पाछे उजल कर देव हम मेले उजल कर देव ਪ੍ਰਵਿਰਤ ਕਰਨਾ ਜਾਂ ਮਨ ਇਕਾਗਰ ਹੁੰਦਾ ਮਨ ਟਿਕਦਾ ਇਹੋ ਜਿਹਾ ਟਿਕਾ ਦਾ ਸਮਾਂ ਇਕਾਗਰਤਾ ਦਾ ਸਮਾਂ ਬਹੁਤ ਕੀਮਤੀ ਸਮਾਂ ਮੰਨਿਆ ਇੱਕ ਇੱਕ ਛਿਨ ਛਿਨ ਕਹਿੰਦੇ ਅੱਖ ਦੇ ਖੋਲਣ ਮੀਟਣ ਮਾਤਰ ਨੂੰ ਜਾਂ ਸੈਕਿੰਡ ਕਹਿ ਲਓ ਇਤਨੇ ਸਮੇਂ ਦਾ ਵੀ ਮਹਾਨ ਫਲ ਹੈ ਇਉਂ ਦੱਸਿਆ ਕਈ ਕੋਟ ਕੇ ਜਗ ਫਲਾਂ ਸੁਣ ਗਾਵਨ ਹਾਰੇ ਰਾਮ ਕਈ ਕਰੋੜਾਂ ਯੱਗਾਂ ਦਾ ਫਲ ਇੱਕ ਛਿੰਨ ਦਾ ਕਰੋੜ ਅਸ਼ਮੇਰ ਜਗ ਦਾ ਫਲ ਜਿਤਨੇ ਛਿੰਨ ਮਨ ਉਤਨੇ ਕਰੋੜ ਅਸ਼ਮੇਰ ਜਗਾਂ ਦਾ ਫਲ ਪ੍ਰਾਪਤ ਕਰਦਾ ਪ੍ਰਾਨ ਮਾਨੁਖ ਤਨ ਇਸ ਦੇ ਵਿੱਚ ਇਸ ਜੀਵਾਤਮਾ ਨੂੰ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨ ਇੰਦਰੇ ਮਨ ਬੁੱਧ ਟੂਲਸ ਮਿਲੇ ਹਨ ਇਹ ਔਜ਼ਾਰ ਮਿਲੇ ਹਨ ਆਪਣੇ ਪੁੰਨ ਕਰਮਾਂ ਨੂੰ ਵਧਾਉਣ ਵਾਸਤੇ ਜਿਹਨਾਂ ਪੁੰਨ ਕਰਮਾਂ ਦਾ ਫਲ ਸੁਖ ਦੀ ਪ੍ਰਾਪਤੀ ਹੈ ਸੋ ਇਉਂ ਥੋੜ੍ਹੇ ਥੋੜ੍ਹੇ ਵਧਾਉਂਦੇ ਵਧਾਉਂਦੇ ਬਹੁਤ ਜ਼ਿਆਦਾ ਪੁੰਨ ਕਰਮਾਂ ਦਾ ਸੰਗ੍ਰਹਿ ਪੁੰਨ ਕਰਮਾਂ ਦਾ ਮਜਮੂਆ ਇਕੱਠਾ ਕਰ ਲੈਂਦਾ ਜਿਵੇਂ ਥੋੜ੍ਹਾ 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 ਧਨ ਇਕੱਠਾ ਕਰਦਾ ਕਰਦਾ ਕੋਈ ਇੱਕ ਦਿਨ ਸਿਰ ਸ਼ਾਹੂਕਾਰ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਥੋੜ੍ਹਾ ਥੋੜ੍ਹਾ ਭਜਨ ਕਰਦੇ ਕਰਦੇ ਇਹ ਵੀ ਨੁਕਤਾ ਨਿਗਾਹ ਤੇ ਭਗਤ ਬਣ ਜਾਂਦਾ ਹੈ ਇਸ ਦੀ ਸੱਤਾ ਤਾਕਤ ਵੀ ਬਹੁਤ ਵੱਡੀ ਦੱਸੀ ਹੈ ਇੱਕ ਮਨ ਇੱਕ ਚਿੱਤ ਦੀ, ਜੋ ਹਰਨਾਮ ਤੇ ਆਉਂਦੇ ਸੀ ਵਿਰਲੇ ਥੋੜੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਲੱਖ ਕਰੋੜ। ਵਕਤੇ ਅਖੀਰ ਦੀ ਬਾਬਤ ਆਇਓ ਦੱਸੇ ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਪਾਸ ਕੇ ਬੀਚ ਨ ਆਇਓ। ਵਕਤੇ ਅਖੀਰ ਇੱਕ ਚਿੱਤ ਇਕਾਗਰ ਹੋ ਜਾਏ ਚਿੱਤ ਕਾਲ ਦੀ ਫਾਸੀ ਤੇ ਬਜਨ ਇੱਕ ਛਿਨ ਮਤ ਤਾਂ ਤਿਆਓ। ਇਹ ਅਭਿਆਸ ਇਹ ਸੁਭਾਵ ਇਹ ਆਦਤ ਜ਼ਿੰਦਗੀ ਵਿੱਚ ਹੀ ਪਕਾਉਣੀ ਪੈਂਦੀ ਅਤੇ ਮਨ ਨੂੰ ਟਕਾ ਕੇ ਇਕਾਗਰ ਕਰਕੇ ਹਰੀ ਜਸ ਕਰਨ ਦਾ ਅਭਿਆਸ ਬਣਾਉਣਾ ਚਾਹੀਦਾ ਹੈ। ਬਾਣੀ ਪੜ੍ਹਨ ਸੁਣਨ ਦਾ ਫਲ ਤਾਂ ਬਹੁਤ ਹੈ, ਵਿਚਾਰਨ ਦਾ ਉਦੋਂ ਹੀ ਵਿਸ਼ੇਸ਼ ਫਲ ਹੈ। ਗੁਰਬਾਣੀ ਗੁਰੂ ਰੂਪ ਹੈ, ਕਿਸੇ ਦੇ ਖਿਆਲਾਤ ਕਿਸੇ ਦੇ ਅਨੁਭਵ ਕਿਸੇ ਦੇ ਐਕਸਪੀਰੀਅੰਸ ਤਜਰਬੇ ਉਹਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ। ਇਸੇ ਤਰ੍ਹਾਂ ਹੀ ਗੁਰੂ ਜੀ ਦੀ ਬਾਣੀ ਉਹਨਾਂ ਦੇ ਆਪਣੇ ਖਿਆਲਾਤ ਹਨ, ਆਪਣਾ ਅਨੁਭਵ ਹੈ, ਆਪਣੇ ਐਕਸਪੀਰੀਅੰਸ ਹਨ, ਆਪਣੇ ਤਜਰਬੇ ਹਨ, ਪਰਮਾਰਥਕ ਤਜਰਬੇ ਹਨ ਜਿਹੜੇ ਅਸ਼ਮਦਾਦੀ ਜੀਵਾਂ ਦੇ ਵਾਸਤੇ ਸਾਡੇ ਵਾਸਤੇ ਸਾਡੇ ਲਾਭ ਦੇ ਵਾਸਤੇ ਉਹਨਾਂ ਗੁੰਥਨ ਕਰਕੇ ਰੱਖੇ। ਤਾਂ ਤੇ ਆਓ ਇਸ ਬਾਣੀ ਨੂੰ ਪੜ੍ਹੋ ਵੀ, ਸੁਣੋ ਵੀ, ਵਿਚਾਰੋ ਵੀ, ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਸਮਾਂ ਇੱਕ ਇਹੋ ਜਿਹੀ ਚੀਜ਼ ਹੈ, ਇਹ ਤੁਰਿਆ ਹੀ ਜਾਂਦਾ ਹੈ, ਇਹ ਰੁਕਦਾ ਨਹੀਂ, ਛਿਨ 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 ਕਰਕੇ ਕਿੱਥੇ ਚਲਿਆ ਗਿਆ। ਉਮਰਾਂ ਬੀਤ ਗਈਆਂ, ਯੁੱਗ ਬੀਤ ਗਏ, ਇਹ ਚੱਕਰ ਖਤਮ ਨਹੀਂ ਹੁੰਦਾ, ਚੱਕਰ ਖੜਦਾ ਨਹੀਂ ਹੈ। ਇਸ ਤੋਂ ਲਾਭ ਉਠਾ ਲੈਣਾ, ਇਸਨੂੰ ਸਫਲਾ ਕਰ ਲੈਣਾ, ਇਸ ਤੋਂ ਪੂਰਾ ਪੂਰਾ ਫਾਇਦਾ ਉਠਾਉਣਾ ਇਨਸਾਨ ਦਾ ਆਪਣਾ ਪੁਰਸ਼ਾਰਥ ਹੈ, ਆਪਣੀ ਹਿੰਮਤ ਹੈ। ਤਾਂ ਤੇ ਇਸ ਤੋਂ ਪੂਰਾ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਭਜਨ ਕਰਕੇ ਉਸਦੇ ਵਿੱਚ ਮਿਲ ਕੇ ਪਰਮ ਸੁਖੀ ਹੋਣਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ, ਕਿਉਂਕਿ ਸੁਖ ਸਰੂਪ ਵਾਹਿਗੁਰੂ ਹੈ, ਉਸ ਤੋਂ ਇਤਰ ਉਸ ਤੋਂ ਬਿਨਾਂ ਸਭ ਦੁੱਖ ਰੂਪ ਹੈ। ਜਿਹੋ ਜਿਹੀ ਵਸਤੂ ਨਾਲ ਮਨ ਦੀ ਅਟੈਚਮੈਂਟ ਹੁੰਦੀ ਹੈ ਵੈਸੇ ਹੀ ਅਸਰ ਲੈਂਦਾ ਹੈ। ਸੋ ਸੁਖ ਸਰੂਪ ਜੋ ਵਾਹਿਗੁਰੂ ਆਨੰਦ ਦਾ ਸਾਗਰ ਹੈ, ਉਸਦੇ ਨਾਲ ਮਨ ਜੁੜਿਆ, ਉਸਦੇ ਵਿੱਚ ਲਿਵਲੀਨ ਹੋਇਆ, ਇਹਨੇ ਸੁਖੀ ਹੋਣਾ ਹੈ। ਜੋ ਕੋਈ ਪਦਾਰਥ ਦੁੱਖ ਰੂਪ ਹੈ ਉਸਦੇ ਵਿੱਚ ਲਿਵਲੀਨ ਹੋਇਆ ਉਸਨੂੰ ਦੁੱਖ ਦੀ ਹੀ ਪ੍ਰਾਪਤੀ ਹੋਣੀ ਹੈ। ਤਾਂ ਤੇ ਦੁੱਖ ਤੋਂ ਹਰ ਬੰਦਾ ਡਰਦਾ ਹੈ। ਸੁੱਖ ਨੂੰ ਹਰੇਕ ਹੀ ਚਾਹੁੰਦਾ ਹੈ, ਸੁੱਖ ਦੇ ਵਾਸਤੇ, ਸੁੱਖ ਦੇ ਜਿਗਿਆਸੂ ਵਾਸਤੇ, ਸੁੱਖ ਦੇ ਚਾਹਵਾਨ ਵਾਸਤੇ ਸੁੱਖ ਸਰੂਪ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਰਾਲਾ ਕਰਨਾ ਪੈਂਦਾ ਹੈ। ਤਾਂ ਤੇ ਇਹ ਮਨੁੱਖ ਤਨ ਦੇ ਵਿੱਚ ਹੀ ਹੋ ਸਕਦਾ ਹੈ, ਉਹ ਵਾਹਿਗੁਰੂ ਦਾ ਭਜਨ ਕਰ ਗਏ। ਅਗਰ ਐਸਾ ਨਾ ਕੀਤਾ ਜਾਏ ਤਾਂ ਉਸਦੀ ਬਾਬਤ ਗੁਰੂ ਜੀ ਇਉਂ ਫਰਮਾਉਂਦੇ ਨੇ, ਆਵਨੇ ਆਏ ਸ੍ਰਿਸ਼ਟ ਮੇਂ ਦਿਨ ਬੂਝੇ ਪਸ਼ੂ ਠੋ। ਮਨੁੱਖ ਤਨ ਧਾਰ ਕੇ ਅਗਰ ਵਾਹਿਗੁਰੂ ਦੀ ਬੰਦਗੀ ਨਾ ਕੀਤੀ, ਉਸਦਾ ਭਜਨ ਨਾ ਕੀਤਾ, ਉਸਨੂੰ ਮਿਲਣ ਦਾ ਉਪਰਾਲਾ ਨਾ ਕੀਤਾ ਗਿਆ, ਤਾਂ ਇਨਸਾਨੀਅਤ ਤੋਂ ਇਨਸਾਨੀ ਜਾਮਾ ਹੋਣ ਦੇ ਬਾਵਜੂਦ ਵੀ ਕਰੋੜਾਂ ਕੋ ਦੂਰ ਹੈ। ਹੈ ਕਿ ਪਸ਼ੂ ਹੈਵਾਨ ਠੋਰ ਨਹੀਂ, ਮਰਿਆ ਹੋਇਆ ਪਸ਼ੂ, ਇਹੋ ਜਿਹਾ ਦਰਜਾ ਗੁਰਬਾਣੀ ਉਹਨਾਂ ਨੂੰ ਦਿੰਦੀ ਹੈ। ਆਵਣ ਨੂੰ ਜਗ ਵਿੱਚ ਆ ਗਏ ਨੇ, ਆਵਣ ਨੂੰ ਜਗ ਵਿੱਚ ਆ ਗਏ ਨੇ, ਜਵਾਬ ਦਿੰਦੇ ਹਨ ਜਿਹੜੇ ਇਹ ਕੁਛ ਮੰਨਦੇ ਹਨ। ਮਨੁੱਖ ਤਨ ਧਾਰ ਕੇ ਇਨਸਾਨ ਖਾਣ ਪੀਣ ਹੱਸਣ ਖੇਡਣ ਵਾਸਤੇ ਹੀ ਆਇਆ ਹੈ। ਈਟ ਐਂਡ ਡਰਿੰਕ ਐਂਡ ਬੀ ਮੈਰੀ, ਨਥਿੰਗ ਐਲਸ, ਜ਼ਿੰਦਗੀ ਦਾ ਹੋਰ ਮੁੱਦਾ ਹੀ ਕੋਈ ਨਹੀਂ, ਇਹ ਸਮਝਦਾ ਹੈ ਉਹਨਾਂ ਵਾਸਤੇ, ਜਾਂ ਉਹਨਾਂ ਦੀ ਗਲਤੀ ਨੂੰ ਦੂਰ ਕਰਨ ਵਾਸਤੇ ਐਸਾ ਉਪਦੇਸ਼ ਕਰਦੇ ਹਨ। ਆਵਨੇ ਆਏ ਸ਼ਿਸ਼ਟ ਮੇਂ ਦਿਨ ਬੂਝੇ ਪਸ਼ੂ ਠੋ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਖੋਰ ਜੰਗਲ ਵਿੱਚ ਬੈਠੇ ਹੋਏ ਮਰਦਾਨਾ ਰਬਾਬ ਵਜਾ ਰਿਹਾ ਹੈ। ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਹਰ ਘੱਟ ਘੱਟ ਇਤੁੱਤ ਤੂੰ ਹੀ ਮੋਹਿਨ ਦੁਨੀਆ 'ਤੇ ਤਿੰਨ ਕਿਸਮ ਦੇ ਲੋਕ ਮੰਨੇ ਗਏ, ਇੱਕ ਅਗਿਆਨੀ, ਦੂਸਰੇ ਜਗਿਆਸੂ, ਤੀਸਰੇ ਗਿਆਨਵਾਨ ਮੁਕਤ ਪੁਰਸ਼। ਉਹਨਾਂ ਦੇ ਖਿਆਲਾਤ ਦੇ ਮੁਤਾਬਕ ਹੀ ਉਹਨਾਂ ਨੂੰ ਇਹ ਦਰਜਾ ਮਿਲਦਾ ਹੈ। ਸੋ ਪਹਿਲੇ ਦਰਜੇ ਦੇ ਲੋਕ ਤਾਂ ਸੰਸਾਰ ਦੇ ਵਿੱਚ ਇਹੋ ਜਿਹੀ ਸਮਝ, ਜਿਹੜੇ ਕਹਿੰਦੇ ਨੇ ਖਾਓ ਪੀ ਅਤੇ ਦੂਜਿਆਂ ਦਾ ਕੁਛ ਨਹੀਂ ਕਰਨਾ, ਕਿਵੇਂ ਵੀ ਕਰੋ, ਕਿਸੇ ਨੂੰ ਲੁੱਟੋ ਕੁੱਟੋ, ਕਿਸੇ ਨੂੰ ਦੁੱਖ ਦਿਓ, ਤਕਲੀਫ ਦਿਓ, ਕਸ਼ਟ ਦਿਓ, ਆਪਣਾ ਪੇਟ ਭਰੋ। ਦੂਸਰੇ ਦਰਜੇ ਦੇ ਉਹ ਲੋਕ ਹਨ ਜਿਹਨਾਂ ਸਮਝ ਪੈ ਚੁੱਕੀ ਹੈ, ਉਹ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਰੱਖਦੇ, ਕੋਸ਼ਿਸ਼ ਕਰਦੇ ਹਨ। ਤੀਸਰੇ ਉਹ ਲੋਕ ਹਨ ਜਿਹੜੇ ਮੁਕਤ ਹੋ ਚੁੱਕੇ ਹਨ, ਦੁੱਖਾਂ ਤੋਂ ਬਰੀ ਹੋ ਚੁੱਕੇ ਹਨ। ਸੋ ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗੀ। ਇੱਕ ਸ਼ੀਸ਼ ਮਹਿਲ ਹੈ, ਸ਼ੀਸ਼ਿਆਂ ਦਾ ਮਹਿਲ ਬਣਿਆ ਹੈ, ਉਸਦੇ ਅੰਦਰ ਸ਼ੀਸ਼ੇ ਦੇ ਹੀ ਟੁਕੜੇ ਲੱਗੇ ਨੇ ਥਾਂ ਤੇ। ਉਸ ਸ਼ੀਸ਼ ਮਹਿਲ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਹੈ, ਟੁੱਕ ਦੀ ਬੁਰਕੀ ਹੈ। ਉਹ ਉਸ ਸ਼ੀਸ਼ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਸ਼ੀਸ਼ੇ ਦਾ ਸੁਭਾਵ ਹੈ ਜੀ ਉਹਦੇ ਵੱਲ ਤੱਕੀ, ਉਹਦਾ ਜਵਾਬ ਹੀ ਦੇਣਾ। ਜਿੱਧਰੋਂ ਮੂੰਹ ਉਠਾ ਕੇ ਦੇਖਦਾ ਕੁੱਤਾ, ਉਹਨੂੰ ਐਸਾ ਪ੍ਰਤੀਤ ਹੁੰਦਾ ਸਾਹਮਣੇ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਰੋਟੀ ਹੈ, ਰੋਟੀ ਦੀ ਗ੍ਰਾਹੀ ਹੈ। ਉਹਨੂੰ ਇਹ ਤਾਂ ਨਹੀਂ ਸਮਝ ਵੀ ਮੇਰਾ ਆਪਣਾ ਅਕਸ਼ ਹੈ, ਇੰਨੀ ਸਮਝ ਨਹੀਂ, ਕੋਈ ਹੋਰ ਕੁੱਤਾ ਸਮਝਦਾ। ਕੁੱਕਰ ਦਾ ਸੁਭਾਵ ਹੈ, ਭਾਵੇਂ ਕਿਤਨਾ ਵੀ ਰੱਜਿਆ ਕਿਉਂ ਨਾ ਹੋਵੇ, ਦੂਸਰੇ ਤੋਂ ਖਵਾਉਣ ਦੀ ਕੋਸ਼ਿਸ਼ ਕਰਨੀ, ਇਹ ਉਹਦਾ ਸੁਭਾਅ ਹੀ ਹੁੰਦਾ ਕੁਦਰਤ ਵੱਲੋਂ। ਸੋ ਸਾਹਮਣੇ ਸ਼ੀਸ਼ੇ ਵਿੱਚ ਆਪਣਾ ਅਕਸ਼ ਦੇਖ ਕੇ ਉਸ ਨੂੰ ਨਾ ਜਾਣਨ ਕਰਕੇ ਹੋਰ ਕੋਈ ਦੂਸਰਾ ਕੁੱਤਾ ਸਾਹਮਣੇ ਖੜਾ, ਉਹਦੇ ਮੂੰਹ ਦੇ ਵਿੱਚ ਰੋਟੀ ਹੈ, ਟੁੱਕ ਦੀ ਗ੍ਰਾਹੀ ਹੈ, ਖਵਾਉਣ ਦੇ ਵਾਸਤੇ ਦੌੜ ਕੇ ਜਾਂਦਾ, ਦੌੜ ਕੇ ਸ਼ੀਸ਼ੇ ਵੱਲ ਜਾਂਦਾ। ਅੱਗੇ ਚੂੰਕਿ ਸ਼ੀਸ਼ਾ ਹੈ, ਉਹਦਾ ਆਪਣਾ ਹੀ ਕੱਸੀ, ਉਹ ਤਾਂ ਸ਼ੀਸ਼ੇ ਦੇ ਵਿੱਚ ਜਾ ਕੇ ਸਿਰ ਵੱਜਦਾ, ਟੱਕਰ ਵੱਜਦੀ ਹੈ, ਦਿਮਾਗ ਦੇ ਵਿੱਚ ਸੱਟ ਵੱਜਦੀ ਹੈ, ਸੱਟ ਵੱਜਣ ਕਰਕੇ ਕੁਛ ਦੇਰ ਚੱਕਰ ਆਉਂਦਾ, ਫਿਰ ਥੋੜ੍ਹੀ ਜਿਹੀ ਹੋਸ਼ ਆਉਂਦੀ ਹੈ, ਫਿਰ ਮੂੰਹ ਉਠਾ ਕੇ ਦੇਖਦਾ, ਫਿਰ ਵੀ ਉਹਦਾ ਆਪਣਾ ਅਕਸ਼ ਦਿੰਦਾ, ਫਿਰ ਉਸ ਤੋਂ ਖਵਾਉਣ ਦੀ ਕੋਸ਼ਿਸ਼ ਕਰਦਾ, ਇਸੇ ਤਰ੍ਹਾਂ ਟੱਕਰਾਂ ਮਾਰ ਮਾਰ ਕੇ। ਯਾਨੀ ਆਪਣੇ ਆਪ ਤੋਂ ਰੋਟੀ ਦੀ ਗ੍ਰਾਹੀ ਖਵਾਉਣ ਵਾਸਤੇ ਟੱਕਰਾਂ ਮਾਰ ਮਾਰ ਕੇ ਸ਼ੀਸ਼ ਮਹਿਲ ਵਿੱਚ ਹੀ ਦੁੱਖਾਂ ਸਹਿਤ ਪ੍ਰਾਣ ਦੇ ਦਿੰਦਾ ਹੈ। ਦੂਸਰੇ ਉਸੀ ਸ਼ੀਸ਼ ਮਹਿਲ ਦੇ ਵਿੱਚ ਇੱਕ ਬੱਚਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਕੇਸ ਖਿਲਰੇ ਹੋਏ ਹਨ, ਸਮਝ ਨਹੀਂ, ਕਿਉਂਕਿ ਬੱਚਾ ਹੈ, ਜਿੱਧਰ ਨੂੰ ਉਠਾ ਕੇ ਦੇਖਦਾ ਉਹਦਾ ਆਪਣਾ ਆਪ ਹੀ ਦਿਸਣਾ ਹੋਇਆ, ਇਉਂ ਪ੍ਰਤੀਤ ਹੁੰਦਾ ਕੋਈ ਸਾਹਮਣੇ ਭੂਤ ਖੜਾ ਹੈ, ਹਾਲਾਂਕਿ ਉਹਦਾ ਆਪਣਾ ਅਕਸ਼ ਹੈ, ਪਰ ਸਮਝ ਨਾ ਹੋਣ ਕਰਕੇ ਦੂਜਾ ਸਮਝਦਾ। ਸੋ ਭੂਤ ਸਮਝ ਕੇ ਡਰਦਾ ਹੈ, ਸਹਿਮਦਾ ਹੈ, ਦਿਲ ਘਬਰਾਉਂਦਾ ਹੈ, ਅਤੇ ਯਾਨੀ ਘਬਰਾਹਟ ਪੈਦਾ ਹੋ ਕੇ ਬਾਰ ਬਾਰ ਇਸੀ ਤਰ੍ਹਾਂ ਉੱਥੇ ਦੁੱਖ ਵਿੱਚ ਉਹਦਾ ਸਮਾਂ ਗੁਜ਼ਰ ਜਾਂਦਾ। ਉਸੀ ਸ਼ੀਸ਼ ਮਹਿਲ ਦੇ ਵਿੱਚ ਇੱਕ ਸਿਆਣਾ ਆਦਮੀ, ਕੋਈ ਬੂਟਿਡ ਸੂਟਿਡ ਆਦਮੀ ਪ੍ਰਵੇਸ਼ ਕਰ ਜਾਂਦਾ ਹੈ, ਸਮਝ ਰੱਖਦਾ ਹੈ, ਉਸਨੂੰ ਅਕਲ ਹੈ ਵੀ ਸ਼ੀਸ਼ੇ ਵਿੱਚ ਜਦੋਂ ਦੇਖੀ ਆਪਣਾ ਅਕਸ਼ ਦਿਸਣਾ ਹੋਇਆ, ਜਿਸ ਤਰਫ ਦੇਖਦਾ ਹੈ ਆਪਣਾ ਹੀ ਆਪ ਦੀਨਾ, ਆਪਣਾ ਅਕਸ਼ ਦੀਨਾ ਹੈ, ਉਸਨੂੰ ਦੇਖ ਕੇ ਖੁਸ਼ ਹੁੰਦਾ, ਹੋਰ ਪਾਸੇ ਦੇਖਦਾ ਉੱਧਰ ਵੀ ਸ਼ੀਸ਼ਾ ਆਪਣਾ ਹੀ ਬਖਸ਼ ਦਿੰਦਾ ਉਹਨੂੰ ਦੇ। ਇਉਂ ਉਸਦਾ ਸਮਾਂ ਕਿਹੋ ਜਿਹੀ ਖੁਸ਼ੀ ਵਿੱਚ ਗੁਜ਼ਰਦਾ ਹੈ। ਇਹ ਦ੍ਰਿਸ਼ਟਾਂਤ ਮਿਸਾਲ ਹੈ। ਸੰਸਾਰ ਇੱਕ ਸ਼ੀਸ਼ ਮਹਿਲ ਦੀ ਨਿਆਈ, ਜਿਤਨੇ ਸਰੀਰ ਹਨ ਮਾਨੋ ਸ਼ੀਸ਼ਿਆਂ ਦੇ ਟੁਕੜੇ ਹਨ, ਸਾਰਿਆਂ ਦੇ ਵਿੱਚ ਆਪਣਾ ਆਪਾ ਹੈ। ਪਹਿਲੇ ਦਰਜੇ ਦੇ ਉਹ ਲੋਕ ਹਨ ਕੁਦਰਤੀ ਵਾਲੇ ਜਿਹੜੇ ਦੂਸਰੇ ਤੋਂ ਦੂਸਰੇ ਦੇ ਹੱਕਾਂ ਨੂੰ ਵੀ ਖੋਣ ਦੀ ਕੋਸ਼ਿਸ਼ ਕਰਦੇ ਹਨ। ਦੂਸਰਾ ਔਖਾ ਹੋਵੇ, ਤੰਗ ਹੋਵੇ, ਕਿਤਨੀ ਤਕਲੀਫ ਹੈ, ਕੋਈ ਪਰਵਾਹ ਨਹੀਂ, ਪਰ ਖੁਦਗਰਜ਼ੀ ਉਹਨਾਂ ਦੇ ਚਿੱਤ ਵਿੱਚ ਇਤਨੀ ਬੈਠੀ ਹੁੰਦੀ ਹੈ ਤਾਂ ਆਪਣੇ ਪੇਟ ਥੀਂ ਪਿਆ। ਉਹਨਾਂ ਨੂੰ ਕੁੱਕਰ ਵਿਰਤੀ ਵਾਲੇ ਲੋਕ ਕਿਹਾ ਜਾਂਦਾ ਹੈ। ਸੋ ਪਹਿਲੇ ਦਰਜੇ ਦੇ ਲੋਕ ਨੂੰ ਸੰਸਾਰ ਵਿੱਚ ਅਗਿਆਨੀ ਭੁੱਲੜ। ਦੂਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਕਿਸੇ ਨੂੰ ਤੰਗ ਨਹੀਂ ਭਾਵੇਂ ਕਰਦੇ, ਲੇਕਿਨ ਉਹਨਾਂ ਨੂੰ ਸਮਝਣੇ ਵੀ ਸਾਰਿਆਂ ਸਰੀਰਾਂ ਵਿੱਚ ਮੇਰਾ ਆਪਣਾ ਨਿੱਜ ਸਰੂਪ ਹੀ ਵਾਸਾ ਰੱਖਦਾ। ਅਗਿਆਨ ਭੁੱਲਦਾ ਪੜਦਾ ਪਿਆ ਹੋਇਆ ਹੈ, ਇਸ ਕਰਕੇ ਉਹ ਭੈ ਵਿੱਚ ਵਸਦੇ ਹਨ। ਸੋ ਉਹਨਾਂ ਦੀ ਜ਼ਿੰਦਗੀ ਵੀ ਸੁਖਦਾਈ ਨਹੀਂ, ਹਾਂ ਕੋਸ਼ਿਸ਼ ਉਹ ਕਰਦੇ ਰਹਿੰਦੇ ਹਨ। ਤੀਸਰੇ ਦਰਜੇ ਦੇ ਉਹ ਲੋਕ ਹਨ ਜਿਹੜੇ ਸਭ ਦੇ ਵਿੱਚ ਆਪਣਾ ਆਪਾ ਦੇਖਦੇ, ਸਾਰਿਆਂ ਸਰੀਰਾਂ ਵਿੱਚ ਇੱਕੋ ਹੀ ਜੋਤ ਪ੍ਰਕਾਸ਼ ਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਘਟ ਘਟ ਮੈਂ ਹਰਜੂ ਵਸੈ ਸੰਤਨ ਕਿਹੋ ਪੁਕਾਰ, ਕੌਣ ਨਾਨਕ ਤੇ ਭਜਮਨਾ ਪਾਉ ਨਿਗ ਉਤਰੇ, ਅਸਤੀ ਚੀਟੀ ਤਰਨ ਲਓ ਆਦਨ, ਇੱਕ ਅਖੰਡ ਵਸੇ ਅਨਾਦਨ। ਪੀੜ੍ਹੀ ਤੋਂ ਲੈ ਕੇ ਬ੍ਰਹਮਾਂਡ ਤੱਕ ਸਾਰਿਆਂ ਵਿੱਚ ਇੱਕੋ ਹੀ ਅਖੰਡ ਵਾਹਿਗੁਰੂ ਵਸਦਾ ਹੈ। ਜਿਨ੍ਹਾਂ ਦੀ ਇਹੋ ਜਿਹੀ ਦ੍ਰਿਸ਼ਟੀ, ਇਹੋ ਜਿਹਾ ਨੇਸ਼ਟਾ ਹੈ, ਉਹਨਾਂ ਨੂੰ ਤਤਵੇ ਤੇ ਬ੍ਰਹਮ ਗਿਆਨੀ ਆਦਿ ਕਿਹਾ ਜਾਂਦਾ। ਉਹ ਮੁਕਤ ਹੋ ਚੁੱਕੇ, ਦੁੱਖਾਂ ਤੋਂ ਬਰੀ ਹੋ ਗਏ, ਇੱਥੇ ਜੀਵਨ ਮੁਕਤ ਹਨ। ਕਿਸੇ ਨੂੰ ਤੰਗ ਤਾਂ ਕੀ ਕਰਨਾ, ਦੂਸਰੇ ਨੂੰ ਸੁੱਖ ਦੇਣ ਦੀ ਕੋਸ਼ਿਸ਼ ਉਹਨਾਂ ਦੀ ਹੈ, ਅਤੇ ਬਾਕੀ ਆਪਣੀ ਜ਼ਿੰਦਗੀ ਸੁੱਖ ਸ਼ਾਂਤੀ ਵਿੱਚ ਗੁਜ਼ਰਦੀ ਹੈ। ਹੋਰਨਾਂ ਨੂੰ ਅਧਿਕਾਰੀ ਜਿਹਨੂੰ ਸਮਾਜ ਵਿੱਚ ਪ੍ਰਵਿਰਤ ਕਰਦੇ ਹਨ, ਉਹਨਾਂ ਲੋਕਾਂ ਵਾਸਤੇ ਜਿਹਾ ਜਿਹਾ ਦਰਜਾ ਵੈਸੇ ਹੀ ਬਾਣੀ ਉਚਾਰਨ ਕੀਤੀ, ਉਹ ਭਿਆਨਕ ਰੌਚਕ ਯਥਾਰਥ ਤਿੰਨ ਕਿਸਮ ਦੀ ਹੀ ਬਾਣੀ, ਤਿੰਨ ਕਿਸਮ ਅਧਿਕਾਰੀਆਂ ਵਾਸਤੇ ਇਹ ਸ਼ਬਦ ਗੁਰੂ ਜੀ ਨੇ ਉਹਨਾਂ ਲੋਕਾਂ ਵਾਸਤੇ ਜਿਹਨਾਂ ਦੀ ਦ੍ਰਿਸ਼ਟੀ ਸਮ ਹੈ, ਉਹਨਾਂ ਜਿਹੇ ਪੁਰਸ਼ਾਂ ਵਾਸਤੇ ਉਹਨਾਂ ਦੀ ਅਵਸਥਾ ਨੂੰ ਜ਼ਾਹਰ ਕਰਦਿਆਂ ਉਚਾਰਨ ਕੀਤਾ ਹੈ। ਤੁਹੀਂ ਤੁਹੀਂ ਮੋਹਨਾ, ਤੁਹੀਂ ਤੁਹੀਂ ਮੋਹਨਾ, ਤੁਹੀਂ 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 चारण किया, दूर तक आवाज पहुंची, जंगल से, बियाबान से, सुनसान से दूर तक आवाज पहुंची। जिथे जिथे तक शब्द की आवाज गई, हर वस्तु में शुद्धि पवित्रता हासिल हुई। दुनिया विच शुद्ध वस्तु वाहिगुरु या उसका नाम ही है, और सब अशुद्ध असत जड़ दुख रूप परछिन ही है, और सब अशुद्ध असत जड़ दुख रूप परछिन ही है। तो ये वाहिगुरु का नाम जिस थान बैठ के जपया जाए उस थान भी पवित्र मनिया जाता। जिथे नाम जपिए पर प्यारे, से ही अस्थल स्वयं चवारे। जिथे नाम ना जपिए मेरे गोविंदा, से ही नगर उजाड़ी जियो। थान पवित्र मने जिथे प्रभु का वाहिगुरू का जस होवे, वाहिगुरू का भजन होवे। जिथे नाम जपिए प्रभु प्यारे, से ही अस्थल स्वयं चुबारे। नाम जपिए प्रभु प्यारे, से ही अस्थल स्वयं चुबारे। भजन हुंदा है वो थां भावें वैरान थां भी होवे, वह भी शोभनीक ते पवित्र मन्या जांदा। उसी समय शिव जी और पार्वती और जंगल विच विचर रहे हैं। शिव जी किसे वैरान थान टिब्बे नूं बार बार मत्थे टेकी जांदे है। उन्होंने देख के पार्वती पूछन लगी, महाराज कोई ऐसा जा थां तां दींदा नहीं जो मत्थे टेकण योग होवे। इह तां वैरान थां है, रोही है, उजाड़ है, आप इत्थे मत्थे टेकदे हो, इसका की कारण है? शिव जी कहणगे, पार्वती तैनूं नहीं पता, ये पवित्र थां है। यह थां ते बैठ के किसी रब दे प्यारे ने बंदगी कीती है, बंदगी दे प्रभाव करके यह पवित्र है। यह जे थां ही तीर्थ रूप मने जांदे तां ते यह नमस्कार करन योग ही है। दुनिया दे विच अगर विज्ञानक तौर ते देखिया जावे, किसी मकान विच या किसी कमरे विच कोई मियादी बुखार दा मरीज रह जावे, उत्थे 10-12 दिन वास्ते उहदे किरम रह जाया करदे हन। किसी मकान दे विच टीवी दा मरीज, तपदिक दा मरीज रह जाए, उत्थे डॉक्टर लोग मनते हैं भी 6 महीने वास्ते टीवी दे जर्म रह जाते होंगे, हालांकि वह नज़र नहीं आते, दींदे नहीं, इतने सूक्ष्म होंगे। जो उत्थे किसी तंदुरुस्त आदमी की रहायश हो जाए उसनों पूरा पूरा असर कर देने, बीमारियां चिंबड़ दी। तो जदों दुनियावी बीमारियां आदि एहो जी हालत है, तो जिस थान कोई परमेश्वर के भजन करन वाला रह जाए उस थान दे विच भी कितने पीस ऑफ माइंड दे, मन की शांति दे और शुद्धि दे जन्म रहेंगे, लाजमी चीज़ है। तो इस करके शिव जी कहते हैं, पार्वती ये थां पवित्र है, किसी साईं दे प्यारे ने, रब दे प्यारे ने ये थां बैठ के बड़ी बंदगी कीती हुई है, इस वास्ते ये थां नमस्कार करन योग ही है। ते गुरु जी फरमाते हैं, गुरु अर्जन देव महाराज, जिथे नाम जपिए पर्व प्यारे से अस्थल स्वयं चवारे, ये वाहिगुरू जिथे ना जपी ने तेरा वो वैरान थां भी शोभनीक। जिथे नाम न जपी मेरे गोविंदा सही नगर उजाड़ी जियो, जिथे तेरा भजन नहीं हुंदा भावें कुग वसों भी है वो भी उजाड़ रूप मनिया जाता है। किसी समय काशी विच कबीर जी के समय विच कोई बड़ा भारा मेला लग्या शहर दे विच, कुछ सज्जन कबीर जी के पास आए। कबीर जी ने कहा, भगत जी चलो तुसी भी मेला देख आओ। कबीर जी कहते, संत भगतों का विषय मेले नहीं हुंदा, सत्संग होया करता है। मेलियां जान करके बिरती चंचल हुंदी है, चंचल बिरती दुख का कारण है। सत्संग विच जान करके बिरती अचल हुंदी है, अचल बिरती सुखदाई होया करती है। ते संतां भगतां दा विशा जिहड़ा है मेले नहीं सत्संग होया करदा है। भला चंगा जे थोड़ा ख्याल है चक्कर मारे होने हाँ, इस गल नूं मद्देनज़र रखदे होइआं उठरी दा सुत्या दुनिया देखण जाए कोई मिल जाए बख्शा रब दा तूं भी बख्शा जा, इस गल नूं मद्देनज़र रख के चले होने कोई मिल जाए रब दा बंदा। सो कबीर जी उन्हां नाल चल पैंदे हन, सारे शहर दे विच फिरे, थां थां चक्कर लगाया, शाम हो गई, वापस हो गए। वापसी दे विच उन्हां सज्जना जिक्र कीता, भगत जी देखो कितनी रौनक सी, कितना कठ वट सी। सो ये उन्हां दी गल सुन के कबीर जी उन्हां प्रथाए एक श्लोक उच्चारण करके दस दिन कहणगे थोड़े पादी रौनक होनी, थोड़े पादा इत्थे बहुता कट वटण, मेरे पादा दा भाई उजाड़ सी। इउं कहिंदे ने क्यों सबब वी नाल दसदे हन।
दिसदा उजाड़ है साईं दे प्यारे बाजों, दिसदा उजाड़ है साईं दे प्यारे बाजों,
ग्राम सुनेही बहरा उजड़ मेरे पाए। जिथे जिथे मैं फिरिया थां थां भावे राग रंग हुंदे सन, जो सिंह गुजरे हुंदे सन, लोगों का कठ वठ बहुत सी ही, पर मैनू कोई रब का प्यारा नहीं मिलिया, भजन करन वाला नहीं मिलिया, जिस तों बिना मेरे पादा तां भोग गुस होण दे बावजूद भी उजाड़ सी। ताते जिथे नाम न जपिए मेरे गोविंदा, सही नगर उजाड़ी जी, ओ थां पवित्र शोभनी जिथे प्रभु की याद वहन का भजन हो गए। गुरु बाबा जी ने बार बार अलाप के शब्द उच्चारण किया, जिथे जिथे तक शब्द की आवाज गई जगह दरख्तां नूं पंछियां नूं सब नु शुद्धि पवित्रता हासिल हुई। सो समाप्ति शब्द की होने ते मरदाने ने रवाब रख दिता। गुरु बाबा जी मरदाना आमो सामने बैठे सन, जिस तरफ गुरु बाबा जी की पिट सी उस तरफ मरदाने का मूह सी, और जंगल बियाबान सी, मरदाने की निगाह कुछ दूर गई। एक दृश्य नजर आया, एक मुर्दा पिया, उस वाल एक बघियाड़ तामसी जोनी का जानवर, जिसका शरीर बहुत दुबला, किरश लक्का लग गया, तसलियां निकलियां, ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਹੈ ਭੁੱਖਾ ਹੋਣੇ ਬਹੁਤ ਤੋਂ ਆ ਰਿਹਾ ਹੈ। ਉਸਨੇ ਪਹਿਲੇ ਆ ਕੇ ਉਸ ਮੁਰਦੇ ਦੇ ਚਾਰ ਚੁਫੇਰੇ ਕਈ ਪ੍ਰਕਰਮਾਂ ਕੀਤੀਆਂ ਨੇ, ਚੱਕਰ ਕੱਟੇ, ਵਾਪਸ ਹੋ ਗਿਆ, ਉਸਨੂੰ ਖਾਧਾ ਨਹੀਂ, ਕੁਛ ਕਦਮ ਵਾਪਸ ਚਲਾ ਗਿਆ, ਫਿਰ ਮੁੜਿਆ ਆਇਆ, ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕਰ ਦਿੱਤਾ, ਪੈਰ ਸੁੰਘੇ, ਇਸੀ ਤਰ੍ਹਾਂ ਸਾਰਾ ਸਰੀਰ ਕਲਾ ਕਲਾ ਅੰਗ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜ ਚੱਲਿਆ। ਇਸ ਕੌਤਕ ਨੂੰ ਦੇਖ ਕੇ ਗੁਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋਇਆ, ਇਹ ਤਾਮਸੀ ਜੁਨੀ ਦੇ ਜਾਨਵਰ ਦਾ ਖਾਜਾ ਹੀ ਮਾਨਸਾ ਹੈ। ਪਹਿਲੇ ਇਸਦੇ ਚਾਰ ਛੇਰੇ ਫਿਰ ਕੇ ਮੁੜ ਗਿਆ, ਦੁਬਾਰਾ ਆਇਆ, ਇਸਦੇ ਸਾਰੇ ਸਰੀਰ ਦੇ ਅੰਗ ਸੁੰਘ ਸੁੰਘਾ ਕੇ ਮੁੜ ਗਿਆ, ਫਿਰ ਨਹੀਂ ਖਾਧਾ। ਇਸ ਗੱਲ ਵਿੱਚ ਕੋਈ ਭੇਦ ਹੈ? ਉਸਨੇ ਮਰਦਾਨੇ ਨੇ ਦੋਵੇਂ ਹੱਥ ਜੋੜ ਕੇ ਅਰਜ ਕੀਤੀ, ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਗਰੀਬ ਨਿਵਾਜ, ਹਜ਼ੂਰ ਦੇ ਪਿਛਲੇ ਪਾਸੇ ਇੱਕ ਕੌਤਕ ਦੇਖਿਆ, ਜਿਸ ਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਆਪ ਕਿਰਪਾ ਕਰਕੇ ਨਿਵਿਰਤ ਕਰੋ। ਗੁਰੂ ਜੀ ਨੇ ਪੁੱਛਿਆ, ਕੀ ਸ਼ੰਕਾ ਮਰਦਾਨੇ ਆ? ਉਸਨੇ ਅਰਜ ਕਰ ਦਿੱਤੀ, ਗਰੀਬ ਨਾਲ ਮੁਰਦਾ ਪਿਛਲੇ ਪਾਸੇ ਪਿਆ ਇੱਕ, ਉਸ ਵੱਲ ਇੱਕ ਬਘਿਆੜ ਬਹੁਤ ਦੁਬਲਾ ਕ੍ਰਿਸ਼ ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਦੇਖਣ ਮਾਤਰ ਤੋਂ ਪ੍ਰਤੀਤ ਨੇ ਬੜਾ ਭੁੱਖਾ ਹੋਣਾ। ਉਹਦੇ ਪਹਿਲੇ ਚਾਰ ਛੇਰੇ ਫਿਰ ਕੇ ਮੁੜ ਗਿਆ, ਵਾਪਸ ਜਾ ਕੇ ਕੁਛ ਕਦਮ ਜਾ ਕੇ ਫਿਰ ਮੁੜਿਆ ਆਇਆ, ਫਿਰ ਸਾਰੇ ਸਰੀਰ ਦੇ ਅੰਗ ਸੁੰਘੇ, ਫਿਰ ਨਹੀਂ ਖਾਧਾ, ਫਿਰ ਉਹ ਮੁੜਿਆ ਜਾ ਰਿਹਾ। ਆਪ ਅੰਤਰਜਾਮੀ ਇਸ ਭਗਤ ਕਾਲੀ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ, ਕਿਉਂ ਇਸਨੇ ਇਸ ਨੂੰ ਨਹੀਂ ਖਾਧਾ? ਗੁਰੂ ਬਾਬਾ ਜੀ ਨੇ ਫਰਮਾਇਆ, ਮਰਦਾਨਿਆ, ਜੇ ਬਘਿਆੜ ਨੂੰ ਬੁਲਾਵੇ, ਉਸਦੀ ਜ਼ਬਾਨੀ ਸੁਣੇ ਤਾਂ ਬਹੁਤੀ ਚੰਗੀ ਗੱਲ। ਮਰਦਾਨੇ ਨੇ ਆਵਾਜ਼ ਦਿੱਤੀ, ਬਘਿਆੜ ਮੁੜਿਆ ਆਇਆ। ਗੁਰੂ ਬਾਬਾ ਜੀ ਦੇ ਹੁਕਮਾਂ ਤੋਂ ਤਿੰਨਾਂ ਲੋਕਾਂ 14 ਪੌਲਾਂ ਵਿੱਚ ਬਾਹਰ ਕਿਹੜੀ ਗੱਲ ਹੋ ਸਕਦੀ ਸੀ? ਮੁੜਿਆ ਆਇਆ, ਸਿਰ ਨਵਾ ਕੇ ਬਹਿ ਗਿਆ, ਹੁਕਮਾਂ ਪੁੱਛ ਲੈ। ਮਰਦਾਨੇ ਨੇ ਪੁੱਛਿਆ, ਬਾਈ ਤੇਰਾ ਸਰੀਰ ਬੜਾ ਦੁਬਲਾ ਭੁੱਖਾ ਪ੍ਰਤੀਤ ਹੁੰਦਾ ਹੈ, ਉਹ ਤੇਰਾ ਖਾਜਾ ਸੀ, ਤੂੰ ਉਸਨੂੰ ਖਾਧਾ ਕਿ ਉਹਨਾਂ ਪਹਿਲੇ ਚਾਰ ਸਿਰੇ ਫਿਰ ਕੇ ਮੁੜ ਗਿਆ, ਫਿਰ ਉਸਦੇ ਸਾਰੇ ਅੰਗ ਸੁੰਘ ਸੰਘਾ ਕੇ ਮੁੜ ਗਿਆ, ਇਸ ਗੱਲ ਵਿੱਚ ਕੀ ਭੇਦ ਹੈ? ਇਹ ਸੁਣ ਕੇ ਬਘਿਆੜ ਮਨੁੱਖੀ ਬੋਲੀ ਵਿੱਚ ਬੋਲਣ ਲੱਗਾ, ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਦੀ ਤਾਕਤ ਉਸਨੂੰ ਆਈ। ਉਹ ਕਹਿੰਦਾ ਹੈ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ। 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੋਇਆ ਕਰਦੀ ਹੈ। ਜਿਸ ਵਕਤ ਤੂੰ ਰਬਾਬ ਵਜਾਉਂਦਾ ਸੈ, ਗੁਰੂ ਬਾਬਾ ਜੀ ਦੇ ਪਵਿੱਤਰ ਗਲਤ ਸ਼ਬਦ ਦਾ ਉਚਾਰ ਹੋ ਰਿਹਾ ਸੀ, ਮੈਂ ਦੂਰੋਂ ਇਸ ਮੁਰਦੇ ਨੂੰ ਦੇਖਿਆ, ਦੇਖ ਕੇ ਚਿੱਤ ਵਿੱਚ ਬੜੀ ਖੁਸ਼ੀ ਹੋਈ, ਵੀ ਇਸ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ, ਪਰ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਤੇ ਪਵਿੱਤਰ ਕਰ ਗਿਆ। ਇਹ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ, ਵੀ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ, ਨਾਸਤਕ ਜਾਂ ਆਸਤਕ? ਨਾਸਤਕ ਰੱਬ ਦੀ ਹਸਤੀ ਤੋਂ ਮੁਨਕਰ, ਆਸਤਕ ਰੱਬ ਦੀ ਹਸਤੀ ਤੇ ਵਿਸ਼ਵਾਸ ਰੱਖ ਕੇ ਉਸਦੀ ਬੰਦਗੀ ਕਰਨ ਵਾਲਿਆਂ ਨੂੰ ਕਹਿੰਦੇ। ਨਾਸਤਿਕਤਾ ਸਭ ਪਾਪਾਂ ਦਾ ਮੂਲ ਹੈ, ਆਸਤਿਕਤਾ ਸਭ ਪੁੰਨਾਂ ਦਾ ਮੂਲ ਹੈ। ਸਯੂੰ ਮੈਨੂੰ ਇਤਨੀ ਸਮਝ ਆ ਗਈ ਵੀ ਇਹ ਮੁਰਦਾ ਜੋ ਪਿਆ ਹੈ ਆਪਣੀ ਜ਼ਿੰਦਗੀ ਵਿੱਚ ਨਾਸਤਿਕ ਰਿਹਾ, ਰੱਬ ਦੀ ਹਸਤੀ ਤੋਂ ਸਾਰੀ ਜ਼ਿੰਦਗੀ ਮੁਨਕਰ ਰਿਹਾ ਹੈ, ਕਦੇ ਵੀ ਰੱਬ ਦੀ ਹਸਤੀ 'ਤੇ ਵਿਸ਼ਵਾਸ ਨਹੀਂ ਲੈਂਦਾ। ਹਾਲਾਂਕਿ ਸਾਸਨ ਇਸ ਨੂੰ ਮੁਨਕਰ ਹੋਣ ਨੂੰ ਥਾਂ ਨਹੀਂ ਕੋਈ, ਜਿਵੇਂ ਪਾਣੀ ਦੀ ਇੱਕ ਬੂੰਦ ਕਹੇ ਵੀ ਸਮੁੰਦਰ 'ਤੇ ਨਕਾਰ ਨਹੀਂ ਹੋਇਆ, ਉਹਦਾ ਕਹਿਣਾ ਕਿਤਨਾ ਖਜ਼ੂਰ ਹੈ। ਇੱਕ ਜ਼ਰਾ ਰੇਤੇ ਦਾ ਕਹੇ ਟਿੱਬਾ 'ਤੇ ਨਕਾਰ ਨਹੀਂ ਹੋਇਆ, ਉਸਦਾ ਵੀ ਕਹਿਣਾ ਇਸੀ ਤਰ੍ਹਾਂ ਫਜ਼ੂਲ ਹੈ। ਇਸੀ ਤਰ੍ਹਾਂ ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੋਣ ਕਰਕੇ ਇਹ ਕਹੇ ਪਰਮਾਤਮਾ ਹੈ ਨਹੀਂ, ਇਹਦੀ ਉਹੀ ਜਿਹੀ ਭੁੱਲ ਹੈ ਜਿਵੇਂ ਉਹ ਪਾਣੀ ਦੀ ਬੂੰਦ ਦੀ ਔਰ ਰੇਤੇ ਦੇ ਜ਼ਰੇ ਦੀ। ਸੰਯੋਗ ਕਰਕੇ ਨਾ ਸਮਝਾਉਣ ਕਰਕੇ ਬੁੱਧ ਉੱਪਰ ਅਗਿਆਨ ਦਾ ਭੁੱਲਦਾ ਪੜਦਾ ਪਿਆ ਹੋਣ ਕਰਕੇ ਇਸ ਗੱਲ ਤੋਂ ਮੁਨਕਰ ਹੈ। ਦਰਅਸਲ ਮੁਨਕਰ ਹੋਣ ਨੂੰ ਥਾਂ ਕੋਈ ਨਹੀਂ। ਅਸੀਂ ਜਿਤੇ ਸਾਰੇ ਹਾਂ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਦੇ ਪੁੱਤਰ ਹਾਂ। ਭਾਵੇਂ ਕਿਵੇਂ ਵੀ ਇਹ ਸਰੀਰ ਸਾਨੂੰ ਥੋੜ੍ਹੀ ਦੇਰ ਵਾਸਤੇ ਮਿਲਿਆ ਹੋਇਆ ਹੈ, ਅਸੀਂ ਸਰੀਰ ਦੇ ਵਿੱਚ ਜਿਸ ਦੇ ਆਸਰੇ ਸਰੀਰ ਫਿਰਦਾ ਹੈ, ਜਿਸ ਨੂੰ ਉਰਦੂ ਵਿੱਚ ਰੂਹ ਕਹਿੰਦੇ ਨੇ, ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ, ਆਮ ਅੱਖਾਂ ਜੀਵਾਤਮਾ ਕਹਿੰਦੇ ਹਨ, ਉਹ ਸਾਡਾ ਆਪਣਾ ਆਪਾ ਹੈ, ਆਪਣਾ ਸਰੂਪ ਹੈ। ਅਸੀਂ ਦੇਹ ਨਹੀਂ ਹਾਂ, ਅਸੀਂ ਜਿਸਮ ਨਹੀਂ ਹਾਂ। ਜਿਸਮ ਤਾਂ ਕੁਛ ਦੇਰ ਵਾਸਤੇ ਸਾਨੂੰ ਹੀ ਮਿਲੇ, ਜਿਵੇਂ ਕਿਸੇ ਨੂੰ ਕੁਛ ਦੇਰ ਵਾਸਤੇ ਘੋੜਾ ਮਿਲ ਜਾਏ, ਉਹਦੀ ਯਾਤਰਾ ਕਰਨੀ ਹੋਵੇ ਤਾਂ ਉਸ ਤੋਂ ਖੁਸ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਸਾਤੋਂ ਫਿਰ ਲੈ ਲਿਆ ਜਾਏਗਾ, ਅਸੀਂ ਜੀਵਾਤਮਾ ਹਾਂ। 84 ਜੂਨ ਦਾ ਗੇੜਾ ਕੱਟ ਕੇ ਮਨੁੱਖ ਸਰੀਰ ਵਿੱਚ ਆਏ ਹਾਂ। ਮਨੁੱਖਾਂ ਦੇ ਦਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ, ਜਿਸ ਨੂੰ ਪਾ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ, ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟਣੇ ਹਨ, ਫਿਰ ਦੁੱਖਾਂ 'ਚ ਨਹੀਂ ਪੈਣਾ। ਇਹ ਮੌਕਾ ਸਾਨੂੰ ਹਾਸਲ ਹੋਇਆ ਹੈ। ਇਸ ਮੌਕੇ ਨੂੰ ਇਉਂ ਗਵਾ ਦੇਣਾ ਭੁੱਲ ਵਿੱਚ, ਅਗਿਆਨ ਵਿੱਚ, ਅਤੇ ਇਦੋਂ ਵੱਧ ਕੇ ਹੋਰ ਮਹਾਂ ਪਾਪ ਕੀ ਹੁੰਦਾ। ਇਸ ਵਾਸਤੇ ਇਉਂ ਨਾਸਤਿਕ ਗਲਤੀ 'ਤੇ ਹੈ। ਅਸਤ ਜਿਹੜੇ ਹਨ, ਜਿਹਨਾਂ ਨੂੰ ਸਮਝ ਹੈ ਵੀ ਅਸੀਂ ਪਰਮਾਤਮਾ ਦੇ ਅੰਸ ਹਾਂ, ਕਹੋ ਕਬੀਰੇ ਰਾਮ ਕੀ ਅੰਸ ਜਸ ਕਾਗਤਰ ਮਿਟੇ ਮਨਸ, ਅਸੀਂ ਉਸ ਦੀ ਅੰਸ ਹਾਂ, ਉਸ ਨੂੰ ਮਿਲਣਾ ਹੈ। ਇਸ ਮਾਨਕ ਤਨ ਦੇ ਵਿੱਚ ਬੰਦਗੀ ਕਰਕੇ ਉਸ ਦੇ ਵਿੱਚ ਅਭੇਦ ਹੋਇਆ ਜਾਂਦਾ ਹੈ। ਸੋ ਉਹ ਠੀਕ ਰਸਤੇ 'ਤੇ ਜਾਣ ਵਾਲੇ ਹਨ। ਸੋ ਇਉਂ ਉਹ ਵਿਗਿਆੜ ਕਹਿੰਦਾ ਹੈ, ਭਾਈ ਮਰਦਾਨਾ, ਇਹ ਜੋ ਮੁਰਦਾ ਪਿਆ ਹੈ ਆਪਣੀ ਜ਼ਿੰਦਗੀ ਵਿੱਚ, ਇਹ ਨਾਸਤਿਕ ਸੀ। ਮੈਂ ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲਤਾਮ ਸੀ, ਜੋ ਉਹਨੇ ਵਿੱਚ ਫਿਰ ਰਹੇ ਹਾਂ, ਬੜਾ ਦੁੱਖ ਪਾ ਰਹੇ ਹਾਂ। ਸੋ ਅਗਰ ਇਹੋ ਜਿਹੇ ਨਾਸਤਿਕ ਪੁਰਸ਼ ਦਾ, ਪਾਪੀ ਪੁਰਸ਼ ਦਾ ਮਾਂਸ ਖਾ ਲਿਆ ਤਾਂ ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਹੋਵੇ। ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ, 18 ਵੱਡੇ ਵੱਡੇ, ਛੋਟੇ ਵੱਡੇ ਰਲ ਕੇ 84 ਬਣਦੇ ਹੈ, ਇਹ ਨਰਕ ਤਿਆਰ ਹਨ। ਜੇ ਕਿਤੇ ਇਹੋ ਜਿਹੇ ਪੁਰਸ਼ ਦਾ ਮਾਂਸ ਖਾ ਲਿਆ, ਐਸਾ ਨਾ ਹੋਵੇ ਮੇਰੇ ਵਾਸਤੇ ਕੋਈ ਹੋਰ ਨਵਾਂ ਹੀ ਨਰਕ ਤਿਆਰ ਹੋਵੇ, ਇਹ ਜਾਣ ਕੇ ਮੈਂ ਇਸ ਨੂੰ ਛੋੜ ਚੱਲ। ਫਿਰ ਭੁੱਖ ਚੂੰਕਿ ਡਾਢੀ ਲੱਗੀ ਸੀ, ਦੁਬਾਰਾ ਮੁੜ ਕੇ ਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ, ਕਿਸੇ ਭੁੱਲ ਚੁੱਕੇ ਸਤਸੰਗ ਵੀ ਚਲਾ ਗਿਆ ਹੋਵੇ, ਪੈਰੀ ਹੱਥੀਂ ਟਹਿਲ ਸੇਵਾ ਕਮਾ ਲਈ ਹੋਵੇ। ਇਸੇ ਤਰ੍ਹਾਂ ਸਾਰੇ ਅੰਗ ਮੈਂ ਸੁੰਘਣੇ ਸ਼ੁਰੂ ਕੀਤੇ। ਪਰ ਭਾਈ ਮਰਦਾਨਾ ਉੱਕਾ ਕੋਰਾ ਸੀ, ਇਸ ਕਰਕੇ ਮੈਂ ਇਸ ਦਾ ਮਾਂਸ ਨਹੀਂ ਖਾਧਾ ਹੈ, ਭੁੱਖ ਤਾਂ ਮੈਨੂੰ ਬੜੀ ਡਾਢੀ ਲੱਗੀ ਹੋਈ। ਜਦੋਂ ਇੰਨੀ ਗੱਲ ਉਸ ਬਘਿਆੜ ਨੇ ਕਹੀ ਤੇ ਗੁਰੂ ਬਾਬਾ ਜੀ ਫਰਮਾਉਂਦੇ, ਦੇਖਿਆ ਮਰਦਾਨੇ, ਉਹ ਭਗਤਹੀਨ ਪੁਰਸ਼ ਨੂੰ ਇਹੋ ਜਿਹੇ ਤਾਮਸੀ ਜੋਨੀ ਦੇ ਜਾਨਵਰ ਵੀ ਕਿਹੋ ਜਿਹਾ ਬੁਰਾ ਸਮਝਦੇ ਹਨ, ਸਾਡੇ ਮਤ ਵਿੱਚ ਤੁਹਾਡੀ ਮੁਕਤ ਕੀ ਹੈ? ਇੰਨਾ ਕਹਿੰਦੇ ਹੋਇਆ ਫਰਮਾਇਆ ਗੁਰੂ ਜੀ ਨੇ ਮਰਦਾਨਿਆਂ, ਰਬਾਬ ਉਠਾ ਜ਼ਰਾ। ਮਰਦਾਨੇ ਰਬਾਬ ਉਠਾਇਆ, ਹਜ਼ੂਰ ਇਉਂ ਸਮਝਾਉਂਦੇ ਹੈ।
ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ
ਆਈ ਰਹੇ, ਭਗਤਹੀਣ ਕਾਹੇ ਜਗੇ ਆਇਆ, ਪੂਰੇ ਗੁਰ ਕੀ ਸੇਵਨਾ ਕੀ ਨੀ ਬਿਰਥਾ ਜਨਮ ਗਵਾਇਆ, ਭਗਤਹੀਣ ਪੁਰਸ਼ ਮਾਨਕ ਤਨ ਤਾਰ ਕੇ ਕਿਉਂ ਸੰਸਾਰ ਤੇ ਆਇਆ, ਜਿਸਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਉਸਦਾ ਮਾਨਕ ਤਨ ਤਾਰਿਆ ਵਿਅਰਥ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਥਣਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਜਿਵੇਂ ਉਹਨਾਂ ਥਣਾਂ ਦਾ ਹੋਣਾ ਵਿਅਰਥ ਮੰਨਿਆ, ਇਸੇ ਤਰ੍ਹਾਂ ਹੀ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਮਾਨਕ ਤਨ ਤਾਰਿਆ ਵਿਅਰਥ ਹੈ। ਸੋ ਇਉਂ ਕਹਿੰਦੇ ਮਰਦਾਨਿਆਂ, ਇਸ ਜੀਵਾਤਮਾ ਨੂੰ ਜਿਵੇਂ ਇੱਕ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਉਹਦੇ ਜਿਹੜੇ ਆਪਣੇ ਕੰਮ ਕਾਰ ਕਰਨ ਦੇ ਔਜ਼ਾਰ ਹਨ, ਟੂਲਸ ਹਨ, ਉਹਨਾਂ ਦੁਆਰਾ ਕੰਮ ਕਰਦੇ ਲਾਭ ਉਠਾਉਂਦਾ ਹੈ, ਜਾਂ ਜ਼ਮੀਂਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀਪਤੀ ਦੇ ਜਿਹੜੇ ਉਸਦੇ ਔਜ਼ਾਰ ਹਨ ਉਹਨਾਂ ਦੁਆਰਾ ਕੰਮ ਕਰਦਾ ਹੈ, ਲਾਭ ਉਠਾਉਂਦਾ। ਇਸੇ ਤਰ੍ਹਾਂ ਜੀਵਾਤਮਾ ਰੂਪੀ ਜ਼ਮੀਂਦਾਰ ਜਾਂ ਕਾਰੀਗਰ, ਇਹ ਅਸਥੂਲ ਸਰੀਰ ਇਹਦਾ ਕਾਰਖਾਨਾ ਹੈ। ਇਸਦੇ ਵਿੱਚ ਪੰਜ ਕਰਮ ਇੰਦਰੇ, ਗਿਆਨ ਇੰਦਰੇ, ਮਨ ਬੁੱਧ ਆਦਿ ਇਹ ਟੂਲਸ ਹਨ, ਔਜ਼ਾਰ ਹਨ, ਇਹਨਾਂ ਦੁਆਰਾ ਇਸਨੇ ਭਗਤੀ ਕਰਨੀ ਹੈ। ਪੈਰੀਂ ਚੱਲ ਕੇ ਸਤਸੰਗ ਵਿੱਚ ਜਾਣਾ ਹੈ, ਹੱਥੀਂ ਟਹਿਲ ਸੇਵਾ ਕਮਾਉਣੀ ਹੈ, ਸਿਰ ਗੁਰੂ ਚਰਣੀ ਨਿਵਾਉਣਾ ਹੈ, ਨੇਤਰ ਨਾਲ ਗੁਰੂ ਕੇ ਦੀਦਾਰ ਕਰਨੀ ਹੈ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਨਾ ਹੈ, ਜ਼ੁਬਾਨ ਕਰਕੇ ਵਾਹਿਗੁਰੂ ਦਾ ਜਸ ਕਰਨਾ ਹੈ, ਇਸੀ ਤਰ੍ਹਾਂ ਮਨ ਕਰਕੇ ਭਗਤੀ ਦਾ ਸੰਕਲਪ ਕਰਨਾ ਹੈ, ਬੁੱਧ ਕਰਕੇ ਬ੍ਰਹਮ ਵਿਚਾਰ ਕਰਨੀ ਹੈ, ਇਉਂ ਇਹਨਾਂ ਨੂੰ ਇਸ ਪਰਮਾਰਥਕ ਮਾਰਗ 'ਤੇ ਲਗਾਉਣਾ, ਇਉਂ ਕਹਿ ਲਓ ਗੁਰਮਤ ਦੇ ਅਨੁਸਾਰ ਚਲਾਉਣਾ ਹੈ। ਜਿਹੜੇ ਇਉਂ ਕਰਦੇ ਹਨ ਉਹ ਮਾਨੁਕਤਾ ਨੂੰ ਸਫਲਾ ਕਰ ਲੈਂਦੇ ਹਨ, ਜਿਹੜੇ ਇਸ ਮਾਰਗ 'ਤੇ ਨਹੀਂ ਆਉਂਦੇ ਇਹਨਾਂ ਨੂੰ ਦੂਸਰੇ ਰਸਤੇ 'ਤੇ ਚਲਾਉਂਦੇ ਹਨ, ਉਹ ਆਪਣੇ ਮਾਨੁਕ ਸਰੀਰ ਨੂੰ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਆਉਣਾ ਵਿਅਰਥ ਹੈ। ਬਲਕਿ ਗੁਰੂ ਜੀ ਫਰਮਾਉਂਦੇ ਮਰਦਾਨੇ ਆ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਇਆ ਜਾਂਦਾ ਬਲਕਿ ਖੋਟੀ ਥਾਵੀਂ ਜਾਇਆ ਜਾਂਦਾ ਹੈ, ਉਹਨਾਂ ਪੈਰਾਂ ਨਾਲੋਂ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ। ਜਿਨ੍ਹਾਂ ਹੱਥਾਂ ਦੇ ਨਾਲ ਤੈਲ ਸੇਵਾ ਨਹੀਂ ਕਮਾਈ ਜਾਂਦੀ, ਕੁਛ ਬੁਰਾਈ ਕੀਤੀ ਜਾਂਦੀ ਹੈ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਅੱਛੀਆਂ ਹਨ। ਜਿਨ੍ਹਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਚ ਸੁਣਿਆ ਜਾਂਦਾ ਹੈ, ਬਲਕਿ ਪ੍ਰਭੂ ਦਾ ਜਸ ਨਹੀਂ ਸੁਣਿਆ ਜਾਂਦਾ, ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ ਹਨ। ਜਿਨ੍ਹਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਵਾਹਿਗੁਰੂ ਆਪਣੇ ਇਸ਼ਟ ਦੇ ਪ੍ਰਭੂ ਗੁਰੂ ਪ੍ਰਭੂ ਦੇ ਦੀਦਾਰ ਨਹੀਂ ਕਰਦਾ, ਉਹਨਾਂ ਅੱਖਾਂ ਦੇ ਨਾਲੋਂ ਮੋਰ ਦੇ ਖੰਭਾਂ 'ਤੇ ਟਿੱਕੀਆਂ ਫਲੀਆਂ ਹਨ। ਜਿਸ ਜ਼ਬਾਨ ਦੇ ਨਾਲ ਨਿੰਦੇ ਚੁਗਲੀ ਝੂਠ ਮੂਠ ਖਿੱਚ ਪਿੱਚ ਤਾਂ ਸਾਰਾ ਦਿਨ ਰਾਤ ਬੋਲਦਾ ਹੈ ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ਬਾਨ ਨਾਲ ਮੇਂਢਕ ਡੱਡੂ ਦੀ ਜ਼ਬਾਨ ਚੰਗੀ ਹੈ। ਜਿਹੜਾ ਸਿਰ ਗੁਰੂ ਦੇ ਚਰਣੀ ਨਹੀਂ ਨਿਉਂਦਾ, ਭਾਵੇਂ ਹੀਰੇ ਲਾਲ ਜਵਾਹਰਾਤ ਆਦਿ ਦੇ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਉਹ ਭਾਰ ਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਹਿਰਦਾ ਪੱਥਰ ਤੇ ਸ਼ੂਨ ਹੈ, ਸਾਰਾ ਸਰੀਰ ਦੇ ਅੰਗ ਹੀ ਨਿਸ਼ਫਲ ਵਿਅਰਥ ਹਨ। ਜੇ ਇਹਨਾਂ ਨੂੰ ਸੇਵਾ ਭਗਤੀ ਵਿੱਚ ਨਾ ਲਗਾਇਆ ਜਾਵੇ ਤਾਂ ਤੇ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮਾਨੁਖ ਤਨ ਤਾਰਿਆ ਵਿਅਰਥ ਹੈ, ਆਉਣਾ ਨਿਸ਼ਫਲ ਹੈ।
ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ।
ਤਨ ਧਾਰਿਆ ਭਗਤੀ ਸੇਵਾ ਤੋਂ ਬਿਨਾਂ ਬੇਅਰਥ ਹੈ। ਸੋ ਗੁਰੂ ਜੀ ਫਰਮਾਉਂਦੇ ਹਨ ਆਵਨੇ ਆਏ ਸਿਸ਼ਟ ਮੇਂ ਬਿੰਦੂ ਜੇ ਪਸ਼ੂ ਧੋ, ਮਨੁੱਖ ਸਰੀਰ ਵਿੱਚ ਇਹ ਦੁਨੀਆਂ ਵਿੱਚ ਆ ਗਏ ਪਰ ਬਿਨ ਵਾਹਿਗੁਰੂ ਦੀ ਭਗਤੀ ਤੇ ਹੈਵਾਨ ਹੀ ਨਹੀਂ, ਮੇਰੇ ਉੱਪਰ ਹੈਵਾਨ ਹੀ ਨਹੀਂ ਬਲਕਿ ਮਰੇ ਹੋਏ ਹੈਵਾਨ ਹਨ। ਹੋਰ ਮਰੇ ਪਸ਼ੂ ਦਾ ਨਾਂ ਹੈ ਜਾਂ ਠੋਰ, ਉਹਨਾਂ ਨੂੰ ਵੀ ਕਹਿ ਦਿੱਤਾ ਜਾਂਦਾ ਰਾਤ ਨੂੰ ਨਿਰਾਚਾਰਾ ਪਸ਼ੂਆਂ ਨੂੰ ਪਾਈਂਦਾ, ਗਾਈਆਂ ਮੱਝਾਂ ਬੈਲਾਂ ਨੂੰ ਬਚ ਰਹਿੰਦਾ ਉਹਨੂੰ ਰੂੜੀਆਂ ਤੇ ਸੁੱਟ ਦਿੱਤਾ ਜਾਂਦਾ, ਉਹਨੂੰ ਕੌਣ ਚੜਦਾ ਖੋਤੇ, ਉਹਨਾਂ ਨੂੰ ਵੀ ਢੋਰ ਕਿਹਾ ਜਾਂਦਾ ਹੈ। ਇਹੋ ਜਿਹਾ ਦਰਜਾ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਗੁਰੂ ਜੀ ਦਿੰਦੇ ਹਨ।
ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ,
ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ। ਗੁਰਬਾਣੀ ਦਾ ਫਰਮਾਨ ਯਾਨੀ ਗੁਰੂ ਜੀ ਦਾ ਫਰਮਾਨ ਹੈ, ਅਤੇ ਜਿਹਨਾਂ ਲੋਕਾਂ ਦੇ ਦਿਲਾਂ ਵਿੱਚ ਇਹ ਸ਼ੱਕ ਪੈਦਾ ਹੁੰਦਾ ਆਪਣੇ ਮਨ ਦੀ ਮਤ ਦੁਆਰਾ ਵੀ ਮਾਨੁਖ ਤਨ ਚਾਰ ਦਿਹਾੜੇ ਈਸ਼ਰਤ ਵਾਸਤੇ ਮਿਲਿਆ ਹੈ, ਇਦੋਂ ਵੱਧ ਕੇ ਹੋਰ ਜ਼ਿਆਦਾ ਕਿਹਾ ਹੈ, ਉਹਨਾਂ ਦਾ ਜਵਾਬ ਯੋਂ ਗੁਰੂ ਜੀ ਨੇ ਦਿੱਤਾ ਹੈ। ਹੁਣ ਚੂੰਕਿ ਸਮਾਂ ਨਹੀਂ ਇਜਾਜ਼ਤ ਦਿੰਦਾ, ਗੁਰੂ ਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ धन है गुरु श्री हर कृष्ण जी धन है
मानो के अरदास।